जागरे मन जागन हारे बिन हर अवर ना आवस कामा झूठा मोह मिथ्या पसारे रहाओ।
धन गुरु अर्जन देव महाराज सच्चे पातशाह फरमाउंदे ने ऐ मना तू सुता होया है जाग जागन हारे तू जागन वाला ही है तेनू ही तेनू जागना ही पवेगा क्योंकि शरीर ते जड़ है जागना ते मन नहीं है ना। जाग रे मन जागन हारे ऐ जागन वाले मना तू हुण जाग बिन हर अवर ना आवस काम इस गल नू समझ बिना अकाल पुरख वाहिगुरु दे नाम तू होर कोई चीज कोई पदार्थ तेरे कम आउण वाला नहीं है। झूठा मोह मिथ्या पसारे ए मिथ्या पसारे दा जिन्ना भी मोह कर रहे हैं सब झूठा ही है ए ते सब कुछ इत्थे छड के जाना पएगा।
गुर की बाणी स्यो रंग लाए गुर कृपाल होए दुख जाए।
फिर जग्यासु ने बेनती की महाराज फिर दसो मैं होर की करा तां विश्राम दे के सतगुरु मन नू कहिंदे ने गुर की बाणी स्यो रंग लाए कि ऐ मना गुरु दी बाणी दे नाल प्रेम ला भाव हर वेले प्रेम दे नाल बाणी पढ़िया कर गुर कृपाल होए दुख जाए जदों गुरु तेरे ते कृपाल होणगे जदों तेरे ते सतगुरु मेहरबान होणगे तेरा सारा दुख चलिया जावेगा।
गुर बिन दूजा नाही थाओ गुरदाता गुरदे वैनाओ।
साहिब सतगुरु सच्चे पातशाह फरमाउंदे ने कि मना गुरु तो बिना होर कोई दूजा थां नहीं है तेरे लई इस लई गुरु दी शरण विच रहना है। गुरदाता गुर दीवै नाओ ते गुरु ही दाता है ते गुरु ही पाई नाम दी दात बख्शिश करन वाला है भाव गुरु होर भी सब कुछ दिंदा है जितड़े फल मन बांछिया तितड़े सतगुर पास जो मंग है ठाकुर अपने ते सोई सोई दीवै नानक दास मुखते जो बोले इहां उहां सच होवे। दाता सतगुरु होर दाता बख्शन वाला भी दाता है पर नाल ओ गुरु नाम भी दिंदा है।
गुर पार ब्रह्म परमेश्वर आप आठ पैर नानक गुर जाप।
साहिब सतगुरु सच्चे पातशाह फरमाउंदे ने गुरु दी महिमा है गुर पार ब्रह्म परमेश्वर आप भी ओ गुरु ते पार ब्रह्म आप परमेश्वर है। नानक सोधे सिमरत बेद पार ब्रह्म गुर नाही भेद आठ पैर नानक गुर जाप। हजूर कहिंदे ने मना तू अठे पैर गुरु दा जाप जपिया कर तन गुरु अथवा गुरु दा बख्शिया नाम वाहिगुरु 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 हर वेले जपिया कर।
आसा महला पंजवा आपे पेड़ बिस्थारी साख अपनी खेती आपे राख।
हुण इस अगले शब्द विच तन गुरु अर्जन देव महाराज सच्चे पातशाह जो उन्हां दा अपना अनुभव है ओदा अगे सतगुरु महाराज सच्चे पातशाह जिक्र करदे हन जद कद पेखो एक है ओही घट घट अंतर आपे सोई रहाओ। ए है सिद्धांत शब्द दा। हजूर कहिंदे ने जद कद पेखो मैं जिथे किथे भी देखदा हां ओथे ही एक परमात्मा दी दीदार हो रहे ने घट घट अंतर आपे सोई क्योंकि वह परमात्मा सब घटा घटा दे अंदर हर जीव ते हर शरीर दी अंदरो आप वस रहा है इसे लई मैनू उस परमात्मा दे दर्शन हो रहे ने। लो हुण साहिब सतगुरु सच्चे पातशाह बड़ियां सोहणियां उदाहरणां दे के सानू उस अकाल पुरख वाहिगुरु परमेश्वर दी व्यापकता दे बारे समझाउण लगे ने। संगतां प्रेम नाल सुनो।
आपे पेड़ बिस्थारी साख अपनी खेती आपे राख।
लो हजूर कहिंदे ने ओ वाहिगुरु आप ही पेड़ एक बिरश है ओ अकाल पुरख वाहिगुरु एक दरख्त है बिस्थारी साख ते जितनी भी सारी सृष्टि है ना ये मानो उस दियां टाणियां ने जिवें बिरश नूं टाणियां लगियां हुंदियां ना ते इसे तरह वाहिगुरु परमेश्वर पेड़ एक बिरश है ते जिन्नी भी सारी सृष्टि है ए मानो उस नूं ए शाखां लगियां होईयां ने जिन्ने जीव ने पत्रियां वांग ने ब्रह्म पाती बिशनदारी फूल शंकर देव भी लिखिया होया वो आप अकाल पुरख वाहिगुरु अथवा आप आपे पेड़ वह वाहिगुरु आप ही पेड़ का अर्थ मुढ़ है मूल रूप है वह वाहिगुरु आप मूल रूप है ते ब्रह्म पाती बिशनदारी फूल शंकर देव आ जिन्ने देवी देवते ने सब उस दियां टाणियां ने एदा मतलब ये है वह वाहिगुरु करण कारण स्वरूप है ਤੇ ਜਿਤਨੀ ਹੋਰ ਸ੍ਰਿਸ਼ਟੀ ਹੈ, ਚਾਹੇ ਦੇਵੀ ਦੇਵਤੇ ਨੇ, ਚਾਹੇ ਹੋਰ ਜੀਵ ਜੰਤ ਨੇ, ਚਾਹੇ ਮਨੁੱਖ ਸ੍ਰਿਸ਼ਟੀ ਹੈ, ਇਹ ਮਾਨੋ ਉਸੇ ਹੀ ਬਿਰਸ਼ ਦੀਆਂ ਟਾਹਣੀਆਂ ਹਨ। ਆਪਣੀ ਖੇਤੀ ਆਪੇ ਰੱਖ। ਲਓ ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਜ਼ਿਮੀਦਾਰ ਹੈ, ਇਹ ਸੰਸਾਰ ਉਹਦੀ ਆਪਣੀ ਖੇਤੀ ਹੈ, ਤੇ ਜਿਵੇਂ ਆਪਣੀ ਖੇਤੀ ਦੀ ਜ਼ਿਮੀਦਾਰ ਆਪ ਸੰਭਾਲ ਕਰਦਾ ਹੈ, ਉਹਦੀ ਹਿਫਾਜ਼ਤ ਕਰਦਾ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜਿੰਨੀ ਵੀ ਸ੍ਰਿਸ਼ਟੀ ਹੈ, ਜੀਵ ਸ੍ਰਿਸ਼ਟੀ ਹੈ, ਔਰ ਇਹ ਉਸ ਵਾਹਿਗੁਰੂ ਦੀ ਆਪਣੀ ਖੇਤੀ, ਉਹਦੀ ਉਹ ਆਪ ਰੱਖਿਆ ਕਰਦਾ ਹੈ।
ਜਦ ਗਦ ਪੇਖੋ ਏਕੈ ਉਹੀ, ਘੱਟ ਘੱਟ ਅੰਤਰ ਆਪੇ ਸੋਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਮੈਂ ਤੇ ਜਿੱਥੇ ਕਿੱਥੇ ਵੀ ਦੇਖਦਾ ਹਾਂ, ਤੇ ਮੈਂ ਤੇ ਉਹੀ ਇੱਕ ਪਰਮਾਤਮਾ ਨੂੰ ਵੇਖਦਾ ਹਾਂ। ਘੱਟ ਘੱਟ ਅੰਤਰ ਆਪੇ ਸੋਈ, ਕਿਉਂਕਿ ਉਹ ਪਰਮਾਤਮਾ ਸਭ ਘਟਾਂ ਘਟਾਂ ਦੇ ਅੰਦਰ ਹਰ ਜੀਵ ਤੇ ਹਰ ਸਰੀਰ ਦੇ ਵਿੱਚ ਉਹੀ ਵਸ ਰਿਹਾ ਹੈ।
ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਉਹ ਵਾਹਿਗੁਰੂ ਆਪ ਸੂਰ ਦਾ ਅਰਥ ਹੈ ਸੂਰਜ ਵਾਂਗ ਹੈ। ਨਮੋ ਸੂਰਜ ਸੂਰਜੇ ਕਲਗੀ ਤਰ ਪਾਤਸ਼ਾਹ ਨੇ ਵਾਹਿਗੁਰੂ ਨੂੰ ਸੂਰਜਾਂ ਦਾ ਵੀ ਸੂਰਜ ਲਿਖਿਆ, ਸੂਰਜਾਂ ਦਾ ਵੀ ਪ੍ਰਕਾਸ਼ਕ ਹੈ। ਆਪੇ ਸੂਰ, ਉਹ ਵਾਹਿਗੁਰੂ ਆਪ ਸੂਰਜ ਹੈ, ਤੇ ਕਿਰਨ ਵਿਸਥਾਰ, ਤੇ ਆ ਜਿੰਨੀ ਸ੍ਰਿਸ਼ਟੀ ਹੈ ਸਾਰੀ, ਜਿਵੇਂ ਸੂਰਜ ਆਪਣੀਆਂ ਕਿਰਨਾਂ ਦਾ ਫੈਲਾਓ ਕਰਦਾ, ਤੇ ਸਾਰੇ ਸੰਸਾਰ ਦੇ ਵਿੱਚ ਉਹਦੀਆਂ ਕਿਰਨਾਂ ਬਿਖਰ ਜਾਂਦੀਆਂ ਨੇ ਤੇ ਪ੍ਰਕਾਸ਼ ਕਰਦੀਆਂ ਨੇ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸੂਰਜ ਵਾਂਗ ਹੈ, ਤੇ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ ਮਾਨੋ ਉਸ ਦੀਆਂ ਇੱਕ ਕਿਰਨਾਂ ਦਾ ਵਿਸਤਾਰ ਹੈ। ਸੋਈ ਗੁਪਤ ਸੋਈ ਆਕਾਰ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਪਤ ਹੈ, ਭਾਵ ਨਿਰਗੁਣ ਸਰੂਪ ਹੈ, ਤੇ ਸੋਈ ਆਕਾਰ ਉਹੀ ਵਾਹਿਗੁਰੂ ਪਰਮੇਸ਼ਰ ਸਰਗੁਣ ਸਰੂਪ ਧਾਰਨ ਕਰਨ ਵਾਲਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਚਾਹੇ ਨਿਰਾਕਾਰ ਸਰੂਪ ਦੇ ਵਿੱਚ ਲੀਨ ਹੋ ਜਾਂਦਾ, ਤੇ ਜਦੋਂ ਮਰਜ਼ੀ ਉਹ ਆਪਣਾ ਕੋਈ ਨਾ ਕੋਈ ਸਰਗੁਣ ਸਰੂਪ ਵੀ ਧਾਰਨ ਕਰ ਸਕਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਅਨਕ ਰੂਪ ਖਿਨ ਮਾਹੀ ਕੁਦਰਤ ਧਾਰਦਾ, ਨਿਰਗੁਣ ਤੇ ਸਰਗੁਣ ਥੀ ਆ। ਉਹ ਵਾਹਿਗੁਰੂ ਦਾ ਜਿਹੜਾ ਨਿਰਗੁਣ ਸਰੂਪ ਗੁਪਤ ਹੈ, ਤੇ ਜਿਹੜਾ ਸਰਗੁਣ ਸਰੂਪ ਉਸਦਾ ਸਭ ਥਾਵਾਂ ਤੇ ਪ੍ਰਤੱਖ ਦਿਖਾਈ ਦਿੰਦਾ ਹੈ।
ਸਰਗੁਣ ਨਿਰਗੁਣ ਥਾਪੈ ਨਾਉ, ਦੋਹੇ ਮਿਲ ਏਕੈ ਕੀਨੋ ਠਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਰਗੁਣ ਤੇ ਨਿਰਗੁਣ, ਇਹ ਉਸਦੇ ਦੋ ਨਾਮ ਉਸਨੇ ਆਪ ਹੀ ਥਾਪੇ ਹੋਏ ਨੇ, ਭਾਵ ਉਸ ਵਾਹਿਗੁਰੂ ਦੇ ਦੋ ਸਰੂਪ ਨੇ, ਇੱਕ ਸਰਗੁਣ ਹੈ, ਦੂਸਰਾ ਨਿਰਗੁਣ ਹੈ। ਸਰਗੁਣ ਉਸ ਨੂੰ ਕਹਿੰਦੇ ਨੇ ਜੋ ਮਾਇਆ ਸਬਲ ਰੂਪ ਹੈ, ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜੋ ਉਸਨੇ ਪਾਵਨ ਸਰੂਪ ਧਾਰਨ ਕੀਤੇ ਨੇ ਉਹ ਉਸਦਾ ਸਰਗੁਣ ਸਰੂਪ ਹੈ, ਤੇ ਜਿਹੜਾ ਉਸਦਾ ਵਾਸਤਵ ਸਰੂਪ ਹੈ ਉਹ ਨਿਰਗੁਣ ਹੈ। ਦੋਹ ਮਿਲ ਏਕਾ ਕੀਨੋ ਠਾਓ, ਪਰ ਹਜ਼ੂਰ ਕਹਿੰਦੇ ਨੇ ਅਸੀਂ ਤੇ ਦੋਹਾਂ ਨੂੰ ਮਿਲ ਕੇ ਉਹਨਾਂ ਨੂੰ ਇੱਕੋ ਹੀ ਥਾਂ ਤੇ ਇਕੱਠਾ ਕੀਤਾ ਹੋਇਆ, ਭਾਵ ਅਸੀਂ ਨਿਰਗੁਣ ਤੇ ਸਰਗੁਣ ਨੂੰ ਵੱਖੋ ਵੱਖ ਨਹੀਂ ਸਮਝਦੇ, ਅਸੀਂ ਦੋਹਾਂ ਨੂੰ ਇੱਕ ਰੂਪ ਹੀ ਨਿਸ਼ਚੇ ਕੀਤਾ ਹੋਇਆ, ਕਿਉਂਕਿ ਗੁਰਮਤ ਦਾ ਸਿਧਾਂਤ ਹੈ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਜਿਵੇਂ ਇੱਕ ਪਾਣੀ ਦਾ ਪ੍ਰਤੱਖ ਰੂਪ ਹੈ ਤੇ ਦੂਸਰਾ ਪਾਣੀ ਦਾ ਸੂਖਮ ਰੂਪ ਵੀ ਹੈ, ਕਿਉਂਕਿ ਸਾਇੰਸਦਾਨ ਇਹ ਗੱਲ ਕਹਿੰਦੇ ਨੇ ਵੀ ਦੋ ਗੈਸਾਂ ਮਿਲ ਕੇ ਫਿਰ ਉਹ ਪਾਣੀ ਬਣਦਾ, ਜੋ ਦੋ ਗੈਸਾਂ ਵੱਖ ਹੋ ਜਾਣ ਤੇ ਫਿਰ ਉਹ ਪਾਣੀ ਨਿਰਾਕਾਰ ਸਰੂਪ ਹੋ ਜਾਂਦਾ, ਤੇ ਜਦੋਂ ਇਕੱਠੀਆਂ ਹੁੰਦੀਆਂ ਨੇ ਫਿਰ ਉਹ ਪਾਣੀ ਦਾ ਸਰਗੁਣ ਸਰੂਪ ਬਣ ਜਾਂਦਾ। ਲਓ ਹਜ਼ੂਰ ਕਹਿੰਦੇ ਨੇ ਜਿਹੜੇ ਨਿਰਗੁਣ ਤੇ ਸਰਗੁਣ ਦੋ ਉਸ ਵਾਹਿਗੁਰੂ ਦੇ ਨਾਮ ਨੀਯਤ ਕੀਤੇ ਹੋਏ ਨੇ, ਇਹ ਕਹਿਣ ਮਾਤਰੀ ਨੇ। ਵਾਸਤਵ ਦੇ ਵਿੱਚ ਹਜ਼ੂਰ ਕਹਿੰਦੇ ਦੋਹ ਮਿਲ ਏਕੈ ਕੀਨੋ ਠਾਓ, ਉਹਨਾਂ ਦੋਹਾਂ ਨੇ ਮਿਲ ਕੇ ਇੱਕੋ ਹੀ ਥਾਂ ਆਪਣਾ ਟਿਕਾਣਾ ਕੀਤਾ ਹੈ, ਭਾਵ ਵਾਸਤਵ ਦੇ ਵਿੱਚ ਨਿਰਗੁਣ ਤੇ ਸਰਗੁਣ ਵੱਖੋ ਵੱਖ ਨਹੀਂ, ਦੋਨੋ ਹੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ।
ਕਹੋ ਨਾਨਕ ਗੁਰ ਪਰਮ ਭਉ ਖੋਇਆ, ਅਨੰਦ ਰੂਪ ਸਭ ਨੈਣ ਅਲੋਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਪਰਮ ਤੇ ਪੈ ਗੁਰੂ ਨੇ ਖੋਇਆ, ਨਾਸ ਕਰ ਦਿੱਤਾ ਹੈ, ਅਨੰਦ ਰੂਪ ਸਭ ਨੈਣ ਅਲੋਇਆ। ਅਸੀਂ ਤੇ ਆਪਣੇ ਨੇਤਰਾਂ ਨਾਲ ਤੇ ਉਸ ਅਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਥਾਵਾਂ ਤੇ ਅਲੋਇਆ ਦਾ ਅਰਥ ਹੁੰਦਾ ਵੇਖ ਲਿਆ ਹੈ, ਅਲੋਇਆ ਅਵਲੋਕਨ ਇਹ ਦੇਖਣ ਦੇ ਵਾਚਕ ਨੇ। ਅਸੀਂ ਉਸ ਅਨੰਦ ਸਰੂਪ ਵਾਹਿਗੁਰੂ ਨੂੰ ਸਭ ਥਾਵਾਂ ਤੇ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।
ਆਸਾ ਮਹੱਲਾ ਪੰਜਵਾਂ, ਉਕਤ ਸਿਆਣਵ ਕਿਛੂ ਨਾ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀਆਂ ਭੁੱਲਾਂ ਗਲਤੀਆਂ ਨੂੰ ਬਖਸ਼ਾਉਣ ਦੇ ਲਈ ਕਿਵੇਂ ਅਰਦਾਸ ਬੇਨਤੀ ਕਰਨੀ ਹੈ ਉਹ ਬੜੇ ਸੋਹਣੇ ਢੰਗ ਦੇ ਨਾਲ ਪੂਰਨੇ ਪਾ ਕੇ ਸਾਨੂੰ ਸਮਝਾ ਰਹੇ ਹਨ। ਮੈਂ ਨਿਰਗੁਣ ਗੁਣ ਨਾਹੀ ਕੋਈ, ਕਰਨ ਕਰਾਵਣ ਹਾਰ ਪ੍ਰਭ ਸੋਏ, ਰਹਾਓ ਹੇ ਵਾਹਿਗੁਰੂ ਮੈਂ ਤੇ ਨਿਰਗੁਣਿਆਰਾ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ, ਕਰਨ ਕਾਰਾਵਣ ਹਾਰ ਪ੍ਰਭ ਸੋਏ। ਤੇ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਮਾਨ ਹੈ ਤੇ ਸਭ ਕੁਝ ਕਰਨ ਕਰਾਉਣ ਵਾਲਾ ਵੀ ਉਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ, ਇਸੇ ਲਈ ਹਜ਼ੂਰ ਕਹਿੰਦੇ ਨੇ ਉਹਦੇ ਚਰਨਾਂ ਵਿੱਚ ਇਉਂ ਅਰਦਾਸ ਬੇਨਤੀ ਕਰਨੀ ਹੈ।
ਉਕਤ ਸਿਆਣਪ ਕਿਛੂ ਨ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ।
ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਉਕਤ ਦਾ ਅਰਥ ਵੀ ਉਕਤੀ ਯੁਕਤੀ ਤੇ ਸਿਆਣ ਬੁੱਧੀ ਦੀ ਸਿਆਣਪ ਚਤਰਾਈ ਮੈਂ ਕੁਛ ਵੀ ਨਹੀਂ ਜਾਣਦਾ। ਨਾ ਮੈਨੂੰ ਉਕਤੀ ਜੁਗਤੀ ਕੋਈ ਦਲੀਲ ਆਉਂਦੀ ਹੈ, ਨਾ ਹੀ ਕੋਈ ਹੋਰ ਮੈਨੂੰ ਚਤਰਾਈ ਵਾਲੀ ਗੱਲ ਆਉਂਦੀ ਹੈ। ਬਸ ਮੈਂ ਤੇ ਇੱਕੋ ਹੀ ਕੰਮ ਕਰਦਾ ਹਾਂ, ਉਹ ਕੀ ਦਿਨ ਰਹਿਣ ਤੇਰਾ ਨਾਮ ਵਖਾਨਾ। ਮੈਂ ਤੇ ਦਿਨ ਰਾਤ ਤੇਰੇ ਨਾਮ ਨੂੰ ਹੀ ਉਚਾਰਨ ਕਰ ਰਿਹਾ ਹਾਂ, ਕਿਉਂਕਿ ਸਤਿਗੁਰੂ ਦੇ ਬਚਨ ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜੀ ਵਿਦਿਆ ਹੈ, ਗਿਆਨ ਹੈ, ਇਹ ਮਨੁੱਖ ਨੂੰ ਸਿਆਣਾ ਤੇ ਬਣਾ ਦਿੰਦੀ ਹੈ, ਚਤਰ ਬਣਾ ਦਿੰਦੀ ਹੈ। ਪੜ੍ਹਿਆ ਲਿਖਿਆ ਆਦਮੀ ਗੱਲ ਸਲੀਕੇ ਨਾਲ ਕਰਦਾ ਹੈ, ਪਰ ਹਜ਼ੂਰ ਕਹਿੰਦੇ ਨੇ ਜਿਹੜੀ ਵਿਦਿਆ ਹੈ ਕਲਿਆਣ ਨਹੀਂ ਕਰਦੀ, ਇਹ ਸਿਰਫ ਮਨੁੱਖ ਨੂੰ ਗਿਆਨ ਦਿੰਦੀ ਹੈ, ਪਰ ਕਲਿਆਣ ਨਾਮ ਨੇ ਕਰਨੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਵੇਂ ਮੈਂ ਕੋਈ ਉਕਤੀ ਜੁਗਤੀ ਸਿਆਣਪ ਨਹੀਂ ਜਾਣਦਾ, ਪਰ ਮੈਂ ਦਿਨ ਰਾਤ ਤੇਰਾ ਨਾਮ ਜਪ ਰਿਹਾ ਹਾਂ, ਕਿਉਂਕਿ ਮੈਨੂੰ ਪਤਾ ਕਲਿਆਣ ਤਾਂ ਨਾਮ ਨਹੀਂ ਕਰਨੀ ਹੈ।
ਮੈਂ ਨਿਰਗੁਣ ਗੁਣ ਨਾਹੀ ਕੋਏ, ਕਰਨ ਕਰਾਵਨ ਹਾਰ ਪ੍ਰਭ ਸੋਏ, ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਤੇ ਨਿਰਗੁਣ ਯਾਰਾ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ। ਕਰਨ ਕਰਾਵਨ ਹਾਰ ਪ੍ਰਭ ਸੋਏ, ਉਹ ਵਾਹਿਗੁਰੂ ਸਰਵ ਸ਼ਕਤੀਮਾਨ ਹੈ ਤੇ ਸਭ ਕੁਝ ਕਰਨ ਕਰਾਉਣ ਵਾਲਾ ਹੈ।
ਮੂਰਖ ਮੁਗਦ ਅਗਿਆਨ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਧਾਰੀ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ। ਹੇ ਵਾਹਿਗੁਰੂ ਜੀ, ਮੈਂ ਤੇ ਮੂਰਖ ਹਾਂ, ਮਨ ਕਰਕੇ ਵੀ ਮੂਰਖ ਹਾਂ ਤੇ ਮੁਗਦ ਬਾਣੀ ਕਰਕੇ ਵੀ ਮੂਰਖ ਹਾਂ ਤੇ ਤਨ ਕਰਕੇ ਵੀ ਅਗਿਆਨੀ ਹਾਂ ਤੇ ਅਵਿਚਾਰੀ ਤੇ ਮੈਂ ਵਿਚਾਰ ਤੋਂ ਵੀ ਸਖਣਾ ਹਾਂ। ਕਈ ਆਦਮੀ ਕਹਿੰਦੇ ਵੀ ਤੂੰ ਥੋੜੀ ਸੋਚ ਵਿਚਾਰ ਕਰ ਲੈ, ਭਾਵ ਜਿਹੜੀ ਉਹ ਸੋਚ ਸ਼ਕਤੀ ਉਹ ਵੀ ਮੇਰੇ ਅੰਦਰ ਨਹੀਂ ਹੈ। ਮੈਂ ਮਨ ਕਰਕੇ ਵੀ ਮੂਰਖਾਂ, ਬਾਣੀ ਕਰਕੇ ਵੀ ਬੇਸਮਝ ਹਾਂ ਤੇ ਮੈਂ ਤਨ ਕਰਕੇ ਵੀ ਅਗਿਆਨੀ ਹਾਂ ਤੇ ਅਵਿਚਾਰੀ ਤੇ ਮੈਂ ਹਰ ਤਰ੍ਹਾਂ ਦੀ ਬੁੱਧੀ ਦੀ ਵਿਚਾਰ ਤੋਂ ਵੀ ਸਖਣਾ ਹਾਂ। ਨਾਮ ਤੇਰੇ ਕੀ ਆਸ ਮਨ ਧਾਰੀ, ਪਰ ਮਹਾਰਾਜ ਮੈਂ ਤੇ ਇੱਕ ਤੇਰੇ ਨਾਮ ਦੀ ਹੀ ਆਸ ਉਮੀਦ ਮਨ ਵਿੱਚ ਧਾਰਨ ਕੀਤੀ ਹੈ। ਭਾਵੇਂ ਮੈਂ ਮੂਰਖ ਹਾਂ, ਬੇਸਮਝ ਹਾਂ, ਪਰ ਤੇਰੇ ਨਾਮ ਦੀ ਓਟ ਮੈਂ ਧਾਰਨ ਕੀਤੀ ਹੋਈ ਹੈ। ਇੱਕ ਗੱਲ ਯਾਦ ਰੱਖੋ, ਜਿਹਦੇ ਕੋਲ ਨਾਮ ਹੈ ਤੇ ਉਸ ਨਾਮ ਨੇ ਉਹਦੀ ਕਲਿਆਣ ਕਰ ਦੇਣੀ ਹੈ। ਜਿਹੜੀਆਂ ਹੋਰ ਗੱਲਾਂ ਨੇ ਨਾ, ਕੋਈ ਸ਼ਾਸਤਰੀ ਗਿਆਨ ਹੈ, ਕਿਤਾਬੀ ਗਿਆਨ ਹੈ, ਸੰਸਾਰਕ ਖੂਬੀਆਂ ਨੇ, ਉਹ ਅੱਗੇ ਕਿਸੇ ਕੰਮ ਨਹੀਂ ਆਉਣ ਵਾਲੀਆਂ। ਇੱਕ ਛੋਟੀ ਜਿਹੀ ਉਦਾਹਰਨ ਚੇਤੇ ਆ ਗਈ। ਕਹਿੰਦੇ ਨੇ ਇਹ ਕੋਈ ਪੰਡਿਤ ਸੀ, ਬੜਾ ਪੜ੍ਹਿਆ ਲਿਖਿਆ ਸੀ, ਕਈ ਭਾਸ਼ਾ ਦਾ ਜਾਣੂ ਸੀ, ਔਰ ਉਹ ਬੇੜੀ 'ਤੇ ਸਵਾਰ ਹੋਇਆ ਅਤੇ ਮਲਾਹ ਨੂੰ ਕਹਿਣ ਲੱਗਾ ਤੂੰ ਮੈਨੂੰ ਇਸ ਬੇੜੀ ਤੋਂ, ਤੂੰ ਮੈਨੂੰ ਇਸ ਦਰਿਆ ਤੋਂ ਪਾਰ ਕਰ। ਉਹ ਕਹਿਣ ਲੱਗਾ ਠੀਕ ਹੈ, ਮੈਂ ਤੈਨੂੰ ਪਾਰ ਕਰ ਦੇਵਾਂਗਾ, ਪਰ ਇੰਨੇ ਕੁ ਪੈਸੇ ਲੱਗਣਗੇ। ਉਹ ਪੰਡਿਤ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਤੈਨੂੰ ਕਿਰਾਇਆ ਦੇਵਾਂਗਾ ਅਤੇ ਤੂੰ ਮੈਨੂੰ ਦਰਿਆ ਤੋਂ ਪਾਰ ਕਰ। ਉਹ ਕਹਿੰਦਾ ਚਲੋ ਠੀਕ ਹੈ, ਸਤ ਬਚਨ। ਉਸ ਮਲਾਹ ਨੇ ਪੰਡਿਤ ਨੂੰ ਬੇੜੀ 'ਤੇ ਚੜ੍ਹਾਇਆ ਅਤੇ ਜਦੋਂ ਬੇੜੀ ਦਰਿਆ ਦੇ ਵਿੱਚ ਜਾਣ ਲੱਗੀ ਅਤੇ ਪੰਡਿਤ ਨੇ ਆਪਣੀਆਂ ਗੱਲਾਂ ਸ਼ੁਰੂ ਕੀਤੀਆਂ, ਮਲਾਹ ਨੂੰ ਪੁੱਛਣ ਲੱਗਿਆ ਉਹ ਭਲਿਆ ਲੋਕਾ, ਕਹਿੰਦਾ ਤੂੰ ਸੰਸਕ੍ਰਿਤ ਪੜ੍ਹਿਆ? ਉਹ ਕਹਿੰਦਾ ਨਹੀਂ ਮਹਾਰਾਜ, ਸਾਡਾ ਤਾਂ ਖਾਨਦਾਨੀ ਕਿੱਤਾ ਹੈ ਬੇੜੀ ਚਲਾਉਣ ਦਾ, ਸਾਨੂੰ ਪੜ੍ਹਨ ਦਾ ਕਿੱਥੇ ਮੌਕਾ ਮਿਲਿਆ, ਇਸ ਲਈ ਮੈਂ ਨਹੀਂ ਕੁਛ ਵੀ ਜਾਣਦਾ ਸੰਸਕ੍ਰਿਤ ਕਿਸ ਭਾਸ਼ਾ ਨੂੰ ਕਹਿੰਦੇ ਨੇ। ਤੇ ਫਿਰ ਨੰਬਰ 2 ਤੇ ਪੰਡਿਤ ਕਹਿਣ ਲੱਗਾ, ਤੇਰੀ 4 ਆਨੇ ਜ਼ਿੰਦਗੀ ਬੇਕਾਰ ਚਲੇਗੀ ਜੇ ਤੂੰ ਸੰਸਕ੍ਰਿਤ ਨਹੀਂ ਪੜ੍ਹਨੀ ਸਿੱਖਿਆ। ਚਲੋ ਮਲਾਹ ਚੁੱਪ ਕਰ ਗਿਆ। ਫਿਰ ਉਹਨੂੰ ਪੁੱਛਣ ਲੱਗਿਆ, ਅੱਛਾ ਤੂੰ ਇਹ ਦੱਸ ਹਿੰਦੀ ਭਾਸ਼ਾ ਜਾਣਦਾ? ਉਹ ਕਹਿੰਦਾ ਮੈਂ ਤੇ ਹਿੰਦੀ ਭਾਸ਼ਾ ਵੀ ਨਹੀਂ ਜਾਣਦਾ। ਉਹ ਕਹਿੰਦਾ ਤੇਰੀ 8 ਆਨੇ ਜ਼ਿੰਦਗੀ ਬੇਕਾਰ ਚਲੀ ਗਈ। ਮਲਾਹ ਚੁੱਪ ਕਰ ਗਿਆ। ਤੀਸਰੀ ਵਾਰੀ ਉਹਨੂੰ ਪੁੱਛਣ ਲੱਗਿਆ, ਤੂੰ ਬਿਰਜ ਭਾਸ਼ਾ ਜਾਣਦਾ? ਕੋਈ ਸੰਸਕ੍ਰਿਤ ਤੇ ਹਿੰਦੀ ਤੋਂ ਇਲਾਵਾ ਕੋਈ ਬਿਰਜ ਭਾਸ਼ਾ, ਕੋਈ ਬੰਗਲਾ ਭਾਸ਼ਾ, ਕੋਈ ਹੋਰ ਭਾਸ਼ਾ ਜਾਣਦਾ? ਕਹਿੰਦਾ ਮੈਂ ਤੇ ਕੋਈ ਭਾਸ਼ਾ ਨਹੀਂ ਜਾਣਦਾ, ਸਿਰਫ ਇੱਕ ਮਾਂ ਬੋਲੀ ਜਾਣਦਾ ਹਾਂ। ਉਹ ਕਹਿੰਦਾ ਤੇਰੀ 12 ਆਨੇ ਜ਼ਿੰਦਗੀ ਬੇਕਾਰ ਚਲੀ ਗਈ। ਤੇ ਜਦੋਂ ਇੰਨੀ ਕੁ ਗੱਲ ਹੋਈ ਤਾਂ ਦੱਸਦੇ ਨੇ ਕੁਦਰਤੀ ਉਸੇ ਦਰਿਆ ਦੇ ਵਿੱਚ ਹੜ ਆ ਗਿਆ, ਪਿੱਛੇ ਜ਼ੋਰਦਾਰ ਮੀਂਹ ਪਿਆ ਤੇ ਇੱਕਦਮ ਪਾਣੀ ਦਾ ਵਹਾਅ ਤੇਜ਼ ਹੋਇਆ। ਤੇ ਉਹ ਜਿਹੜਾ ਮਲਾਹ ਸੀ ਘਬਰਾਇਆ ਹੋਇਆ ਪੰਡਿਤ ਨੂੰ ਕਹਿਣ ਲੱਗਾ ਪੰਡਿਤ ਜੀ ਤੁਸੀਂ ਤਰਨਾ ਜਾਣਦੇ ਹੋ? ਅਚਾਨਕ ਉਹਨੇ ਗੱਲ ਕਹੀ ਤੇ ਪੰਡਿਤ ਕਹਿਣ ਲੱਗਾ, ਕਹਿੰਦਾ ਮੈਂ ਤੇ ਤਰਨਾ ਜਾਣਦਾ ਨਹੀਂ, ਮੈਂ ਤੇ ਸਿੱਖਿਆ ਨਹੀਂ ਕਿਸੇ ਕੋਲੋਂ। ਕਹਿੰਦੇ ਬਸ ਫਿਰ ਤੁਹਾਡੀ ਸਾਰੀ ਜ਼ਿੰਦਗੀ ਬੇਕਾਰ ਗਈ, ਕਿਉਂਕਿ ਮੈਂ ਤਰਨਾ ਤੇ ਸਿੱਖਿਆ ਹੋਇਆ ਨਾ। ਮਲਾਹ ਕਹਿਣ ਲੱਗਾ, ਮੈਂ ਤੇ ਹੁਣ ਤਰ ਕੇ ਪਾਰ ਲੰਘ ਜਾਵਾਂਗਾ ਦਰਿਆ ਤੋਂ, ਪਰ ਤੂੰ ਹੁਣ ਇੱਥੇ ਵਿੱਚੇ ਗੋਤੇ ਖਾਏਗਾ। ਇਹ ਕੁਛ ਉਦਾਹਰਣਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਮਨੁੱਖ ਚਾਹੇ ਹੋਰ ਕਿੰਨੇ ਵੀ ਗ੍ਰੰਥ ਪੜ੍ਹ ਲਵੇ, ਭਾਸ਼ਾ ਸਿੱਖ ਲਵੇ, ਪਰ ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਸਿਮਰਨ ਨਹੀਂ ਨਾ ਕਰਦਾ ਤੇ ਉਨਾ ਚਿਰ ਮੁਕਤੀ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦੀ। ਇਸੇ ਲਈ ਜੇ ਤਰਨ ਦੀ ਕਲਾ ਨਹੀਂ ਸਿੱਖੀ ਸਾਰੀ ਜ਼ਿੰਦਗੀ ਬੇਕਾਰ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਵੇਂ ਮੈਂ ਮਨ ਕਰਕੇ ਮੂਰਖ ਹਾਂ, ਬਾਣੀ ਕਰਕੇ ਵੀ ਬੇਸਮਝ ਹਾਂ ਤੇ ਤਨ ਕਰਕੇ ਵੀ ਅਗਿਆਨੀ ਹਾਂ ਤੇ ਬੁੱਧੀ ਕਰਕੇ ਵੀ ਅਵਿਚਾਰੀ ਹਾਂ, ਵਿਚਾਰ ਤੋਂ ਸੱਖਣਾ ਹਾਂ, ਪਰ ਮੈਂ ਤੇਰੇ ਨਾਮ ਦੀ ਆਸ ਮਨ ਵਿੱਚ ਧਾਰਨ ਕੀਤੀ ਹੋਈ ਹੈ।
ਜਪ ਤਪ ਸੰਜਮ ਕਰਮ ਨਾ ਸਾਦਾ, ਨਾਮ ਪ੍ਰਭੂ ਕਾ ਮਨੈ ਅਰਾਦਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਇਉਂ ਬੇਨਤੀ ਕਰਨੀ ਹੈ, ਜਪ ਤਪ ਸੰਜਮ ਕਰਮ ਨਾ ਸਾਦਾ। ਮੈਂ ਨਾ ਤੇ ਕੋਈ ਜਪ ਕੀਤਾ ਹੈ, ਕੋਈ ਖਾਸ ਜਿਵੇਂ ਕੋਈ ਮੰਤਰ ਦਾ ਜਾਪ ਕਰਦੇ ਨੇ, ਨਾ ਹੀ ਮੈਂ ਕੋਈ ਤਪ ਕੀਤਾ ਜਿਵੇਂ ਸਾਧੂ ਲੋਕ ਕੋਈ ਧੂਣੀਆਂ ਸੇਕਦਾ, ਕੋਈ ਜਲ ਤਾਰੀ ਕਰਦਾ ਸੀ, ਤੇ ਨਾ ਹੀ ਸੰਜੋ ਮੈਂ ਕੋਈ ਵਰਤ ਨੇਮ ਰੱਖਿਆ ਹੈ, ਤੇ ਨਾ ਹੀ ਕੋਈ ਮੈਂ ਹੋਰ ਕੋਈ ਕਰਮ ਕਾਂਡ ਦੇ ਅਨੁਸਾਰ, ਕੋਈ ਸ਼ਾਸਤਰੀ ਵਿਧੀ ਵਿਧਾਨ ਦੇ ਅਨੁਸਾਰ ਕੋਈ ਕਰਮ ਹੀ ਕੀਤਾ ਹੈ, ਕੋਈ ਤੀਰਥ ਵਰਤ ਇਸ਼ਨਾਨ ਦਾ। ਸਿਰਫ ਨਾਮ ਪ੍ਰਭੂ ਕਾ ਮਨ ਹੈ ਅਰਾਧਾ, ਮੈਂ ਤੇ ਆਪਣੇ ਮਨ ਦੇ ਵਿੱਚ ਸਿਰਫ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਅਰਾਧਿਆ ਹੈ। ਭਾਵ ਜਿੰਨੇ ਵੀ ਹੋਰ ਜਾਪ, ਤਪ, ਸੰਜਮ, ਕੋਈ ਕਰਮ ਧਰਮ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਹੀ ਸ਼੍ਰੋਮਣੀ ਹੈ। ਸਭ ਕਰਮ ਧਰਮ ਹਰ ਨਾਮ ਜਪਾਹਾ, ਸਾਰੇ ਕਰਮਾਂ ਧਰਮਾਂ ਦਾ ਫਲ ਨਾਮ ਜਪਣ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ। ਇਸੇ ਲਈ ਮੈਂ ਹੋਰ ਕੋਈ ਵੱਖਰੇ ਧਰਮ ਕਰਮ ਨਹੀਂ ਕੀਤੇ, ਸਿਰਫ ਵਾਹਿਗੁਰੂ ਦਾ ਨਾਮ ਹੀ ਮਨ ਵਿੱਚ ਅਰਾਧਿਆ ਹੈ।
ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵਤ ਨਾਨਕੇ ਓਟ ਪ੍ਰਭ ਤੋਰੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ, ਬਿਨਵਤ ਨਾਨਕ, ਮੈਂ ਬੇਨਤੀ ਪੂਰਵਕ ਕਹਿ ਰਿਹਾ ਹਾਂ, ਤੁਹਾਡੇ ਚਰਨਾਂ ਵਿੱਚ ਅਰਜ਼ੋਈ ਕਰ ਰਿਹਾ ਹਾਂ, ਮਹਾਰਾਜ ਮੈਨੂੰ ਤਾਂ ਤੁਹਾਡੀ ਹੀ ਹੁਣ ਓਟ ਹੈ। ਕਿਛੂ ਨਾ ਜਾਣਾ ਮਤ ਮੇਰੀ ਥੋੜੀ, ਮੇਰੀ ਤਾਂ ਮਤ ਬੜੀ ਥੋੜੀ ਹੈ, ਮੈਂ ਤੇ ਬਿਲਕੁਲ ਨਾਦਾਨ ਹਾਂ, ਮੇਰੀ ਬੁੱਧੀ ਬੜੀ ਕਮਜ਼ੋਰ ਹੈ, ਮੈਂ ਤੇ ਅਲਪਗ ਜੀਵ ਹਾਂ, ਮੈਂ ਤੇ ਕੁਝ ਨਹੀਂ ਜਾਣਦਾ, ਬਸ ਇੱਕੋ ਹੀ ਗੱਲ ਹੈ, ਬਸ ਮੈਂ ਤੇ ਤੁਹਾਡੀ ਓਟ ਗ੍ਰਹਿਣ ਕਰ ਲਈ, ਇਹੀ ਸਭ ਤੋਂ ਵੱਡੀ ਚੀਜ਼ ਹੈ, ਵੀ ਵਾਹਿਗੁਰੂ ਦਾ ਭਰੋਸਾ। ਤੇ ਜਦੋਂ ਵਾਹਿਗੁਰੂ ਦੀ ਓਟ ਪ੍ਰਾਪਤ ਹੋ ਜਾਵੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਈ ਆਂਖ ਤੇਰੇ ਨਹੀਂ ਆਨਿਓ, ਤੇ ਫਿਰ ਸਭ ਕੁਝ ਹੀ ਉਸਦਾ ਹੱਲ ਹੋ ਜਾਂਦਾ ਹੈ।
ਆਸਾ ਮਹੱਲਾ ਪੰਜਵਾਂ, ਹਰੇ ਹਰੇ ਅੱਖਰ ਦੋਏ ਮਾਲਾ, ਜਪਤ ਜਪਤ ਪਏ ਦੀਨ ਦਿਆਲਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਮਾਲਾ ਦਾ ਪ੍ਰੇਮੀ ਆਇਆ ਤੇ ਉਸਨੇ ਆ ਕੇ ਬੇਨਤੀ ਕੀਤੀ, ਮਹਾਰਾਜ ਬਈ ਤੁਸੀਂ ਦੱਸੋ ਮਾਲਾ ਫੇਰਨੀ ਚਾਹੀਦੀ ਹੈ ਕਿ ਨਹੀਂ ਫੇਰਨੀ ਚਾਹੀਦੀ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਮਾਲਾ ਫੇਰਨ ਦਾ ਮਤਲਬ ਤਾਂ ਹੈ ਵਾਹਿਗੁਰੂ ਦਾ ਨਾਮ ਜਪਣਾ, ਸਿਮਰਨ ਕਰਨਾ। ਜੇ ਤਾਂ ਤੁਸੀਂ ਮਾਲਾ ਦੀਆਂ ਗਿਣਤੀਆਂ ਹੀ ਕਰਨੀਆਂ ਨੇ ਤੇ ਸਿਮਰਨ ਨਹੀਂ ਕਰਨਾ, ਤੇ ਫਿਰ ਤੇ ਮਾਲਾ ਫੇਰਨ ਦਾ ਕੋਈ ਲਾਭ ਨਹੀਂ ਹੈ। ਤੇ ਜੇ ਤੁਸੀਂ ਸਿਮਰਨ ਨਾਲ ਕਰਦੇ ਹੋ ਤੇ ਫਿਰ ਤੁਸੀਂ ਠੀਕ ਹੈ, ਪਹਿਲਾਂ ਮਾਲਾ ਦੀ ਵਰਤੋਂ ਕਰੋ, ਮਾਲਾ ਦੇ ਨਾਲ ਵਾਹਿਗੁਰੂ ਜਪੋ ਤੇ ਫਿਰ ਹੌਲੀ ਹੌਲੀ ਉਸ ਨਾਮ ਨੂੰ ਮਾਲਾ ਤੱਕ ਹੀ ਨਾ ਸੀਮਤ ਰੱਖੋ, ਮਾਲਾ ਤੋਂ ਬਿਨਾਂ ਵੀ ਜਪਣਾ ਸ਼ੁਰੂ ਕਰ ਦਿਓ। ਅਸਲੀ ਜਦੋਂ ਵਾਹਿਗੁਰੂ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸੇਗਾ, ਸਾਸ ਗ੍ਰਾਸ ਦੇ ਵਿੱਚ ਵਸੇਗਾ ਤੇ ਫਿਰ ਤੁਹਾਨੂੰ ਮਾਲਾ ਦੀ ਲੋੜ ਨਹੀਂ ਪਵੇਗੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਨਾਈ, ਮੋਕੋ ਦੇਹੋ ਹਰੇ ਹਰ ਜਪਣੀ ਰਹਾਓ। ਕਰੋ ਬੇਨਤੀ ਸਤਿਗੁਰ ਆਪਣੀ, ਬਈ ਮੈਂ ਤੇ ਸਤਿਗੁਰੂ ਦੇ ਪਾਸ ਆਪਣੀ ਬੇਨਤੀ ਕਰਦਾ ਹਾਂ। ਉਹ ਕਿਹੜੀ ਬੇਨਤੀ ਹੈ? ਕਰ ਕਿਰਪਾ ਰਾਖੋ ਸਰਨਾਈ ਹੈ ਸਤਿਗੁਰੂ ਜੀ, ਮੈਂ ਤੁਹਾਡਾ ਅਦਨਾ ਜਿਹਾ ਸੇਵਕ ਹਾਂ, ਕਿਰਪਾ ਕਰਕੇ ਤੁਸੀਂ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ। ਮੋਕੋ ਦੇਹੋ ਹਰੇ ਹਰ ਜਪਣੀ, ਤੇ ਤੁਸੀਂ ਮੈਨੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦੀ ਸਮਰੱਥਾ ਬਖਸ਼ਿਸ਼ ਕਰੋ। ਹਰੇ ਹਰ ਜਪਣੀ, ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦੀ ਸਮਰੱਥਾ ਬਖਸ਼ੋ, ਸਿਮਰਨ ਦੀ ਮਾਲਾ, ਜਾਪ ਸਿਮਰਨ ਦੀ ਮਾਲਾ ਮੈਨੂੰ ਬਖਸ਼ਿਸ਼ ਕਰ ਦਿਓ। ਹੁਣ ਆਮ ਤੌਰ ਤੇ ਦੇਖਣ ਵਿੱਚ ਇਹ ਆਉਂਦਾ ਹੈ, ਬਹੁਤ ਸਾਰੇ ਕਈ ਇਹੋ ਜਿਹੇ ਸਾਧੂ ਮਹਾਤਮਾ ਵੀ ਨੇ ਜਿਹੜੇ ਅਕਸਰ ਮਾਲਾ ਆਪ ਵੀ ਫੇਰਦੇ ਨੇ ਤੇ ਕਈ ਆਪਣੇ ਹੱਥਾਂ ਵਿੱਚ ਵੀ ਪਾਈ ਫਿਰਦੇ ਨੇ ਤੇ ਕਈ ਗਲਾਂ ਵਿੱਚ ਕਈ ਸਿਰਾਂ ਤੇ ਵੀ ਬੰਨੀ ਫਿਰਦੇ ਨੇ। ਇਹ ਤੇ ਇੱਕ ਦਿਖਾਵਾ ਹੈ, ਜਿਹਨੇ ਵਾਹਿਗੁਰੂ ਦਾ ਨਾਮ ਜਪਣਾ ਹੈ ਉਹਨੂੰ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਇਸ ਲਈ ਜਿਹੜੀਆਂ ਹੱਥਾਂ ਵਿੱਚ ਮਾਲਾ ਪਾਈ ਫਿਰਨੀਆਂ ਤੇ ਜਾਂ ਗਲਾਂ ਦੇ ਵਿੱਚ ਲਟਕਾਈ ਫਿਰਨੀਆਂ ਜਾਂ ਸਿਰਾਂ ਤੇ ਮਾਲਾ ਬੰਨਣੀਆਂ, ਇਹ ਤੇ ਇੱਕ ਦਿਖਾਵਾ ਹੀ ਹੈ, ਇਸ ਤੋਂ ਬਿਨਾਂ ਹੋਰ ਤੇ ਕੁਝ ਨਹੀਂ ਹੈ। ਹਾਂ, ਜੇ ਤੁਸੀਂ ਸਿਮਰਨ ਕਰਨਾ ਹੈ ਤੇ ਤੁਸੀਂ ਠੀਕ ਹੈ, ਕੋਈ ਨਿਯਮ ਧਾਰਨ ਕੀਤਾ, ਮਾਲਾ ਸਿਰਫ ਤੁਹਾਨੂੰ ਗਿਣਤੀ ਦੱਸਦੀ, ਹੋਰ ਮਾਲਾ ਦਾ ਹੋਰ ਕੋਈ ਉਹਦਾ ਫਲ ਨਹੀਂ, ਕੋਈ ਉਹਦਾ ਮਹੱਤਵ ਨਹੀਂ, ਸਿਰਫ ਗਿਣਤੀ ਵੀ ਇੰਨਾ ਅਸੀਂ ਨਾਮ ਜਪ ਲਿਆ, ਮਾਲਾ ਤੇ ਇੰਨਾ ਹੀ ਕੰਮ ਕਰਦੀ ਹੈ। ਜੇ ਤੁਸੀਂ ਮਾਲਾ ਤੋਂ ਬਿਨਾਂ ਉਂਝ ਵੀ ਨਾਮ ਜਪ ਲਵੋ ਤੇ ਉਹਦਾ ਤੁਹਾਨੂੰ ਫਲ ਵੀ ਅਵਸ਼ ਮਿਲੇਗਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਬਾਹਰਲੀ ਮਾਲਾ ਦੀ ਥਾਂ ਤੇ ਇੱਥੇ ਵਾਹਿਗੁਰੂ ਦੇ ਸਿਮਰਨ ਦੀ ਮਾਲਾ ਦੀ ਮਹਾਨਤਾ ਦਰਸਾ ਰਹੇ ਹਨ।
ਹਰੇ ਹਰੇ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਿਆਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹਰ ਹਰ ਅੱਖਰ, ਜਿਹੜੇ ਹਰੀ ਹਰੀ ਨਾਮ ਦੇ ਦੋ ਅੱਖਰ ਨੇ ਨਾ, ਇਹੀ ਸਾਡੀ ਤੇ ਮਾਲਾ ਹੈ। ਭਾਵ ਸਾਡੀ ਰਸਨਾ ਤੇ ਹਰ ਵੇਲੇ ਵੀ ਹਰੀ ਹਰੀ ਨਾਮ ਉਚਾਰਨ ਹੁੰਦਾ ਹੈ, ਇਹ ਦੋ ਅੱਖਰ ਹੀ ਸਾਡੀ ਤੇ ਮਾਲਾ ਬਣ ਗਏ ਨੇ। ਕਈ ਉਹਨਾਂ ਦੀ ਮਾਲਾ ਫੇਰਦੇ ਨੇ ਤੇ ਕੋਈ ਕਾਠ ਦੀ ਮਾਲਾ ਫੇਰਦੇ ਨੇ ਤੇ ਕਈ ਜਿਹੜੇ ਉਹ ਕਹਿੰਦੇ ਲੋਹੇ ਦੀ ਮਾਲਾ ਵੀ ਫੇਰਦੇ ਹੈ, ਕੋਈ ਪੱਥਰ ਦੇ ਮਣਕਿਆਂ ਦੀ ਮਾਲਾ ਵੀ ਫੇਰਦੇ ਨੇ। ਇਹ ਸਭ ਦਾ ਆਪੋ ਆਪਣਾ ਸੁਭਾਵ ਹੈ। ਮੁਸਲਮਾਨਾਂ ਦੇ ਵਿੱਚ ਵੀ ਤਸਵੀ ਫੇਰਨ ਦਾ ਰਿਵਾਜ਼ ਹੈ, ਹਿੰਦੂ ਸਾਧੂ ਰੁਦਰਾਖ ਦੀ ਮਾਲਾ ਫੇਰਦੇ ਨੇ ਤੇ ਹੋਰ ਵੀ ਕਈ ਸਾਧੂ ਆਪੋ ਆਪਣੇ ਢੰਗ ਦੇ ਨਾਲ ਮਾਲਾ ਫੇਰਦੇ ਨੇ। ਪਰ ਇੱਕ ਗੱਲ ਯਾਦ ਰੱਖੋ, ਜਦੋਂ ਕੋਈ ਬੱਚਾ ਛੋਟਾ ਹੁੰਦਾ ਹੈ ਨਾ ਤੇ ਉਹਨੂੰ ਤੁਰਨ ਵਾਸਤੇ ਕੋਈ ਨਾ ਕੋਈ ਗਡੀਰੇ ਦੀ ਲੋੜ ਹੁੰਦੀ ਹੈ ਤੇ ਜਦੋਂ ਬੱਚਾ ਤੁਰਨਾ ਸਿੱਖ ਜਾਂਦਾ ਫਿਰ ਉਹ ਗਡੀਰੇ ਨੂੰ ਛੱਡ ਦਿੰਦਾ, ਫਿਰ ਆਪਣੇ ਆਪ ਚੱਲਣਾ ਸ਼ੁਰੂ ਕਰ ਦਿੰਦਾ। ਇਹ ਮਾਲਾ ਪਹਿਲਾ ਸਾਧਨ ਹੈ ਨਾਮ ਜਪਣ ਦਾ। ਤੁਸੀਂ ਪਹਿਲਾਂ ਮਾਲਾ ਜ਼ਰੂਰ ਫੇਰੋ, ਉਹ ਸਿਰਫ ਗਿਣਤੀ ਵਾਸਤੇ ਵੀ ਉਸ ਪਾਸੇ ਲੱਗਣ ਵਾਸਤੇ ਇਹ ਸਾਡੀ ਸਹਾਇਕ ਹੁੰਦੀ ਹੈ। ਪਰ ਜਦੋਂ ਤੁਸੀਂ ਸਿਮਰਨ ਕਰਨ ਲੱਗ ਪਏ, ਤੁਹਾਡਾ ਮਨ ਜੁੜਨ ਲੱਗ ਪਿਆ, ਫਿਰ ਮਾਲਾ ਦੀ ਲੋੜ ਨਹੀਂ ਰਹਿੰਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹਰ ਹਰ ਅੱਖਰ ਦੋਏ ਇਹ ਮਾਲਾ, ਹਰੀ ਨਾਮ ਦੇ ਦੋ ਅੱਖਰ ਨੇ। ਇਸੇ ਤਰ੍ਹਾਂ ਜੋ ਗੁਰਮਤਿ ਦਾ ਨਾਮ ਹੈ ਉਹ ਹੈ ਵਾਹਿਗੁਰੂ ਮੰਤਰ, ਤੇ ਜਿਹੜਾ ਹਰ ਸ਼ਬਦ ਦਾ ਹਾਹਾ ਉਹਦੇ ਵਿੱਚ ਆਉਂਦਾ। ਇੱਕ ਤਾਂ ਹੋ ਗਿਆ ਵਾਹੇ ਸ਼ਬਦ, ਦੋ ਅੱਖਰ ਇਹ ਹੋ ਗਏ, ਤੇ ਦੂਸਰਾ ਹੋ ਗਿਆ ਗੁਰੂ ਸ਼ਬਦ। ਹਰ ਹਰ ਦੇ ਵੀ ਦੋ ਚਾਰ ਅੱਖਰ ਬਣ ਗਏ ਨੇ ਨਾ, ਹਰ ਹਰ ਅੱਖਰ ਦੋਏ ਇਹ ਮਾਲਾ। ਪਰ ਸਤਿਗੁਰੂ ਨੇ ਆਖਿਆ ਵੀ ਜਿਹੜੇ ਹਰੀ ਨਾਮ ਦੇ ਦੋ ਅੱਖਰ ਨੇ ਇਹੀ ਸਾਡੀ ਮਾਲਾ ਹੈ। ਭਾਵ ਹਰ ਵੇਲੇ ਅਸੀਂ ਆਪਣੀ ਰਸਨਾ ਤੋਂ ਹਰੀ ਹਰੀ ਨਾਮ ਜਪਦੇ ਹਾਂ, ਪਰ ਇੱਥੇ ਮਹਾਂਪੁਰਖ ਇੱਕ ਇਹ ਵੀ ਵਿਚਾਰ ਦੱਸਦੇ ਸਨ, ਜਿੱਥੇ ਨਾਮ ਜਪਣ ਦੀ ਪ੍ਰੇਰਣਾ ਮਿਲਦੀ ਗੁਰਬਾਣੀ ਵਿੱਚ, ਉੱਥੇ ਆਪਾਂ ਗੁਰਮੰਤਰ ਨੂੰ ਹੀ ਗ੍ਰਹਿਣ ਕਰਨਾ ਹੈ। ਇਹ ਇੱਕ ਸੰਕੇਤੀ ਅਰਥ महापुरख दसते सन। हुण इत्थे सिमरन की गल है भी हुण गुरसिखां दे लई सतगुरु का हुक्म है जो गुरु ने थानू नाम दिता है उपदेश गुरु हर हर जप जप है पर वह है वाहिगुरु नाम। इत्थे इसलिए होर किसे नाम दे वाल नहीं लगना। हर हर अखर दोए एह माला जिहड़ा वाहिगुरु नाम है जिस दे वाहे दो अखर ए ने दो अखर गुरु दे ने। तुसी वाहिगुरु 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 ए जो दो अखरां दा नाम जपना है कबीर मेरी सिमरनी रसना उपर राम इहनू माला बनाओ ते असीं ए जिहड़े वाहिगुरु नाम दे दो दो अखर ने इहनां नू माला बनाया है। जदों असीं अंदर नू सवास जांदा है वाहे कहिंदे हां ਤੇ ਜਦੋਂ ਬਾਹਰ ਨੂੰ ਆਉਂਦਾ ਗੁਰੂ ਕਹਿੰਦੇ ਹਾਂ ਇਹ ਸਾਡੀ ਮਾਲਾ ਬਣ ਗਈ। ਅੰਦਰ ਨੂੰ ਸਵਾਸ ਜਾਂਦਾ ਵਾਹੇ ਬਾਹਰ ਨੂੰ ਸਵਾਸ ਆਉਂਦਾ ਅਸੀਂ ਗੁਰੂ ਆਖਦੇ ਹਾਂ। ਇਉਂ ਹਰ ਹਰ ਅੱਖਰ ਦੋਏ ਇਹ ਮਾਲਾ ਵੀ ਇਹ ਜਿਹੜੇ ਵਾਹਿਗੁਰੂ ਨਾਮ ਦੇ ਦੋ ਅੱਖਰ ਨੇ ਅਸੀਂ ਇਹਨਾਂ ਨੂੰ ਮਾਲਾ ਬਣਾ ਲਿਆ ਹੈ। ਜਪਤ ਜਪਤ ਪਏ ਦੀਨ ਦਿਆਲਾ ਵੀ ਜਪਦਿਆਂ ਜਪਦਿਆਂ ਹੁਣ ਵੀ ਦੀਨਾਂ ਤੇ ਦਿਆਲਤਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਗਏ ਨੇ ਸਾਡੇ ਤੇ ਮਿਹਰਬਾਨ ਹੋ ਗਏ ਨੇ। ਜਿਹੜਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਤੇ ਫਿਰ ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਹੈ।
ਕਰੋ ਬੇਨਤੀ ਸਤਿਗੁਰ ਆਪਣੀ ਕਰ ਕਿਰਪਾ ਰਾਖੋ ਸਰਣਾਈ ਮੋਕੋ ਦੇਹੋ ਹਰੇ ਹਰ ਜਪਨੀ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਸਤਿਗੁਰੂ ਦੇ ਪਾਸ ਆਪਣੀ ਬੇਨਤੀ ਕਰਦੇ ਹਾਂ। ਹੇ ਸਤਿਗੁਰੂ ਜੀ ਕਿਰਪਾ ਕਰੋ ਤੁਸੀਂ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਤੇ ਨਾਲ ਹੀ ਮੈਨੂੰ ਵੀ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਦੀ ਮਾਲਾ ਬਖਸ਼ਿਸ਼ ਕਰ ਦਿਓ। ਮੈਂ ਕੋਈ ਹੋਰ ਉੱਨ ਦੀ ਜਾਂ ਕਾਠ ਦੀ ਮਾਲਾ ਨਹੀਂ ਮੰਗਦਾ। ਬਸ ਵਾਸ ਗ੍ਰਾਸ ਤੁਹਾਡਾ ਸਿਮਰਨ ਕਰਾਂ ਇਸ ਸਿਮਰਨ ਦੀ ਮਾਲਾ ਮੈਨੂੰ ਬਖਸ਼ਿਸ਼ ਕਰ ਦਿਓ।
ਹਰ ਮਹਲਾ ਉਰ ਅੰਤਰ ਤਾਰੈ ਜਨਮ ਮਰਨ ਕਾ ਦੁਖ ਨਿਵਾਰੈ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਹਰ ਮਾਲਾ ਜੋ ਵਾਹਿਗੁਰੂ ਦੇ ਨਾਮ ਦੀ ਮਾਲਾ ਨੂੰ ਸਿਮਰਨ ਦੀ ਮਾਲਾ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ ਤੇ ਫਿਰ ਇਹ ਮਾਲਾ ਇਹ ਸਿਮਰਨ ਦੀ ਮਾਲਾ ਜਨਮ ਮਰਨ ਕਾ ਦੁਖ ਨਿਵਾਰੈ। ਇਹ ਜਨਮ ਮਰਨ ਦਾ ਦੁੱਖ ਵੀ ਦੂਰ ਕਰ ਦਿੰਦੀ ਹੈ।
ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ ਸੋਜਨ ਇਤ ਉਤਕਤ ਹੈ ਨਾ ਡੋਲੈ।
ਸਿਮਰਨ ਦੀ ਮਾਲਾ ਦਾ ਰੂਪ ਕੀ ਹੈ? ਲੋ ਹਜ਼ੂਰ ਕਹਿੰਦੇ ਨੇ ਹਿਰਦੈ ਸੰਭਾਲੈ। ਇੱਕ ਤਾਂ ਗੁਰਸਿੱਖ ਨੂੰ ਆਪਣੇ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਤੇ ਦੂਸਰੀ ਗੱਲ ਮੁਖ ਹਰ ਹਰ ਬੋਲੈ ਤੇ ਆਪਣੇ ਮੁਖੋਂ ਵੀ ਵਾਹਿਗੁਰੂ ਵਾਹਿਗੁਰੂ ਬੋਲੇ। ਇਹਦਾ ਮਤਲਬ ਇਹ ਹੈ ਮਾਲਾ ਹੀ ਨਾ ਫੇਰੀ ਜਾਵੇ ਜਾਂ ਮਾਲਾ ਦੀਆਂ ਗਿਣਤੀਆਂ ਹੀ ਨਾ ਕਰੀ ਜਾਵੇ। ਹਿਰਦੇ ਵਿੱਚ ਵੀ ਸਿਮਰਨ ਕਰੇ ਤੇ ਮੁਖੋਂ ਵੀ ਵਾਹਿਗੁਰੂ ਵਾਹਿਗੁਰੂ ਜਪੇ ਤੇ ਫਿਰ ਉਹਦਾ ਸਿਮਰਨ ਕੀਤਾ ਪ੍ਰਵਾਨ ਹੈ ਸੋ ਜਨ ਇਤੋਂ ਕਤ ਹੈ ਨਾ ਡੁੱਲੇ। ਉਹ ਜਨ ਗੁਰਸਿੱਖ ਮਾਈ ਭਾਈ ਜਿਹਦੇ ਹਿਰਦੇ ਵਿੱਚ ਵੀ ਨਾਮ ਹੈ ਜਿਹਦੀ ਰਸਨਾ ਤੇ ਵੀ ਵਾਹਿਗੁਰੂ ਦਾ ਨਾਮ ਵਸ ਗਿਆ ਉਹ ਇੱਥੇ ਉੱਥੇ ਲੋਕ ਪ੍ਰਲੋਕ ਵਿੱਚ ਕਦੇ ਵੀ ਨਹੀਂ ਡੋਲਦਾ।
ਉਹ ਨਾਨਕ ਜੋ ਰਾਚੈ ਨਾਏ ਹਰ ਮਾਲਾ ਤਾ ਕਹਿ ਸੰਗ ਜਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਵਾਹਿਗੁਰੂ ਦੇ ਨਾਮ ਦੇ ਵਿੱਚ ਰਚ ਗਿਆ, ਯਾਦ ਰੱਖੋ ਜਿਹੜਾ ਵਾਹਿਗੁਰੂ ਦੇ ਨਾਮ ਦੇ ਵਿੱਚ ਤਦਾਕਾਰ ਹੋ ਗਿਆ ਭਾਵ ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਰਚ ਮਿਚ ਗਿਆ ਹਰ ਮਾਲਾ ਤਾਂ ਕਹਿ ਸੰਗ ਜਾਏ। ਜਿਹੜੀ ਵਾਹਿਗੁਰੂ ਦੇ ਨਾਮ ਦੀ ਸਿਮਰਨ ਦੀ ਮਾਲਾ ਹੈ ਫਿਰ ਉਹਦੇ ਨਾਲ ਅੱਗੇ ਵੀ ਜਾਵੇਗੀ। ਦੂਜੀ ਮਾਲਾ ਤਾਂ ਇੱਥੇ ਰਹਿ ਜਾਣੀ ਹੈ ਪਰ ਜਿਹੜੀ ਸਵਾਸ ਗ੍ਰਹਿ ਸਿਮਰਨ ਦੀ ਮਾਲਾ ਹੈ ਉਹ ਅੱਗੇ ਵੀ ਸਾਡੇ ਨਾਲ ਜਾਂਦੀ ਹੈ।
ਆਸਾ ਮਹੱਲਾ ਪੰਜਵਾਂ ਜਿਸ ਕਾ ਸਭ ਕੇ ਤਿਸ ਕਾ ਹੋਏ ਤਿਸ ਜਨ ਲੇਪ ਨਾ ਵਿਆਪੈ ਕੋਏ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਜਿਹੜੇ ਅਸਲੀ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਨੇ, ਦਾਸ ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਉਹਦੇ ਬਾਰੇ ਚਾਨਣਾ ਪਾਉਂਦੇ ਨੇ। ਹਰ ਕਾ ਸੇਵਕ ਸਦਹੀ ਮੁਕਤਾ, ਜੋ ਕੁਛ ਕਰੈ ਸੋਈ ਪਲ ਜਨਕੈ ਅਤ ਨਿਰਮਲ ਦਾਸ ਕੀ ਜੁਗਤਾ। ਰਹਾਓ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਦਾਸ ਦੀ ਜੁਗਤ ਜੀਵਨ ਜਾਚ ਬਹੁਤ ਨਿਰਮਲ ਹੁੰਦੀ ਹੈ। ਕਿਉਂ? ਜੋ ਕੁਛ ਕਰੈ ਸੋਈ ਪਲ ਜਨਕੈ, ਬਈ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ ਔਰ ਉਹ ਆਪਣੇ ਸੇਵਕ ਦੇ ਭਲੇ ਦੀ ਖਾਤਰ ਕਰਦਾ। ਇਹਦਾ ਮਤਲਬ ਇਹ ਹੈ ਵਾਹਿਗੁਰੂ ਦਾ ਸੇਵਕ ਉਹਦੀ ਰਜ਼ਾ ਨੂੰ ਮੰਨਦਾ ਹੈ, ਉਹਦੇ ਭਾਣੇ ਵਿੱਚ ਪ੍ਰਸੰਨ ਰਹਿੰਦਾ ਹੈ। ਹਰ ਕਾ ਸੇਵਕ ਸਦੀ ਮੁਕਤਾ, ਤੇ ਜਿਹੜਾ ਇਹੋ ਜਿਹਾ ਵਾਹਿਗੁਰੂ ਦਾ ਸੇਵਕ ਹੈ ਜਿਹੜਾ ਹਰ ਵੇਲੇ ਉਸ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਦਾ ਹੈ ਉਹ ਹਮੇਸ਼ਾ ਲਈ ਮੁਕਤ ਹੈ। ਉਹਨੂੰ ਕੋਈ ਬੰਧਨ ਨਹੀਂ ਜਕੜ ਸਕਦੇ ਤੇ ਨਾ ਹੀ ਕੋਈ ਉਸਨੂੰ ਹੋਰ ਕੋਈ ਮੋਹ ਮਾਇਆ ਦੀ ਪਕੜ ਹੋ ਸਕਦੀ ਹੈ। ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਜਿਸ ਕਾ ਸਭ ਕੇ ਤਿਸ ਕਾ ਹੋਏ, ਤਿਸ ਜਨ ਲੇਪ ਨਾ ਵਿਆਪੈ ਕੋਏ।
ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਸੇਵਕ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਕਾ ਸਭ ਕਿਸ, ਜਿਸ ਦਾ ਸਭ ਕੁਝ ਹੈ, ਭਾਵ ਜੋ ਵੀ ਕੁਝ ਸੰਸਾਰ ਦੇ ਵਿਚ ਹੈ ਜਾਂ ਸਾਡੇ ਕੋਲ ਹੈ, ਸਭ ਉਸ ਵਾਹਿਗੁਰੂ ਪਰਮੇਸ਼ਰ ਦਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਸਾਡਾ ਆਪਣਾ ਕੁਛ ਨੀ, ਮੇਰਾ ਮੁਝ ਮੈਂ ਕਿਛ ਨੀ, ਜੋ ਕੁਛ ਹੈ ਸੋ ਤੇਰਾ। ਜਿਸ ਦਾ ਸਭ ਕੁਛ ਹੈ ਤਿਸ ਕਾ ਹੋਏ ਵੀ ਇਹ ਵੀ ਉਹਦਾ ਹੀ ਬਣ ਜਾਵੇ, ਭਾਵ ਜਿਸ ਵਾਹਿਗੁਰੂ ਨੇ ਸਭ ਕੁਝ ਮਨੁੱਖ ਨੂੰ ਦਿੱਤਾ ਹੈ ਵੀ ਮਨੁੱਖ ਵੀ ਉਹਦਾ ਹੀ ਬਣ ਜਾਵੇ, ਭਾਵ ਤਾਂ ਮਨ ਧਨ ਸਾਰਾ ਉਹਨੂੰ ਭੇਟ ਕਰ ਦੇਵੇ। ਤਿਸ ਜਨ ਲੇਪਣਾ ਵਿਆਪੈ ਕੋਈ, ਫਿਰ ਉਸ ਜਨ ਗੁਰਮੁਖ ਪਿਆਰੇ ਨੂੰ ਮਾਇਆ ਦਾ ਮੋਹ ਮਾਇਆ ਦਾ ਕੋਈ ਲੇਪ ਸ਼ੇਪ ਨਹੀਂ ਲੱਗ ਸਕਦਾ।
ਹਰ ਕਾ ਸੇਵਕ ਸਦ ਹੀ ਮੁਕਤਾ, ਜੋ ਕਿਛ ਕਰੈ ਸੋਈ ਪਲ ਜਨਕੈ, ਅਤ ਨਿਰਮਲ ਦਾਸ ਕੀ ਜੁਗਤਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਦਾਸ ਦੀ ਜਿਹੜੀ ਜੁਗਤ ਹੈ, ਜੀਵਨ ਜੁਗ ਤੋਂ ਬੜੀ ਪਵਿੱਤਰ ਹੁੰਦੀ ਹੈ। ਕਿਉਂ? ਉਹ ਹਮੇਸ਼ਾ ਵਾਹਿਗੁਰੂ ਦੇ ਭਾਣੇ ਵਿੱਚ ਚੱਲਦਾ। ਉਹ ਇਹ ਸਮਝਦਾ ਜੋ ਕੁਛ ਕਰੈ ਸੋਈ ਪਲ ਜਨਕੈ, ਉਹ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ ਉਹ ਆਪਣੇ ਜਨ ਦਾਸ ਦੇ ਭਲੇ ਦੀ ਖਾਤਰ ਕਰਦਾ ਹੈ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦੀ ਖਾਤਰ ਜੋ ਵੀ ਕੰਮ ਕਰਦੇ ਨੇ ਉਹਨਾਂ ਦੇ ਭਲੇ ਵਾਸਤੇ ਕਰਦੇ ਨੇ ਵੀ ਬੱਚੇ ਵੀ ਪੜ੍ਹ ਜਾਣ, ਸਿਆਣੇ ਬਣ ਜਾਣ। ਕੋਈ ਵੀ ਮਾਤਾ ਪਿਤਾ ਆਪਣੇ ਬੱਚਿਆਂ ਬਾਰੇ ਮਾੜਾ ਨਹੀਂ ਸੋਚਦੇ। ਇਹੀ ਭਾਵਨਾ ਸਾਨੂੰ ਉਸ ਅਕਾਲ ਪੁਰਖ ਤੇ ਕਰਨੀ ਚਾਹੀਦੀ ਹੈ ਵੀ ਉਹ ਸਾਡੇ ਭਲੇ ਦੀ ਖਾਤਰ ਕਰਦਾ ਜੋ ਵੀ ਕਰਦਾ। ਹਰ ਕਾ ਸੇਵਕ ਸਦ ਹੀ ਮੁਕਤਾ, ਇਸੇ ਲਈ ਫਿਰ ਵਾਹਿਗੁਰੂ ਦਾ ਸੇਵਕ ਵਾਹਿਗੁਰੂ ਦੇ ਭਾਣੇ ਵਿੱਚ ਚੱਲ ਕੇ ਤੇ ਮੋਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ।
ਸਗਲ ਤਿਆਗ ਹਰ ਸਰਣੀ ਆਇਆ, ਤਿਸ ਜਨ ਕਹਾਂ ਵਿਆਪੈ ਮਾਇਆ।
ਲੋਰ ਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ ਜਿਹੜਾ ਸਭ ਕੁਛ ਛੱਡ ਕੇ, ਸਗਲ ਦੁਆਰ ਕੋ ਛੱਡ ਕੇ, ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਯਸ ਗੋਬਿੰਦ ਦਾਸ ਤੁਹਾਰ, ਜਿਹੜਾ ਸਭ ਕੁਛ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ, ਤਿਸ ਜਨ ਕਹਾਂ ਵਿਆਪੈ ਮਾਇਆ, ਫਿਰ ਉਸ ਜਨ ਗੁਰਮੁਖ ਪਿਆਰੇ ਨੂੰ ਮਾਇਆ ਕਿੱਥੇ ਵਿਆਪ ਸਕਦੀ ਹੈ, ਭਾਵ ਨਹੀਂ ਵਿਆਪ ਸਕਦੀ। ਜਿਹੜਾ ਪੂਰਨ ਤੌਰ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ, ਮਾਇਆ ਉਹਦੀ ਹੀ ਸ਼ਕਤੀ ਹੈ ਤੇ ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਫਿਰ ਮਾਇਆ ਦਾਸੀ ਬਣ ਕੇ ਉਹਨਾਂ ਦੀ ਸੇਵਾ ਕਰਦੀ ਹੈ।
ਨਾਮ ਨਿਧਾਨ ਜਾ ਕੇ ਮਨ ਮਾਹੇ, ਤਿਸ ਕੋ ਚਿੰਤਾ ਸੁਪਨੈ ਨਾਹੇ।
ਲੋ ਹਜ਼ੂਰ ਕਹਿੰਦੇ ਨੇ, ਗੁਰਮੁਖੋ ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਵਸ ਗਿਆ ਹੈ, ਤਿਸ ਕੋ ਚਿੰਤਾ ਸੁਪਨਾ ਨਾਹੇ, ਤੇ ਫਿਰ ਉਹਨੂੰ ਸੁਪਨੇ ਦੇ ਵਿੱਚ ਵੀ ਕਦੇ ਕੋਈ ਚਿੰਤਾ ਨਹੀਂ ਹੁੰਦੀ, ਕਦੇ ਕੋਈ ਸੋਚ ਨਹੀਂ ਫੁਰਦੀ, ਕਦੇ ਕੋਈ ਮਨ ਦੇ ਵਿੱਚ ਫਿਕਰ ਨਹੀਂ ਪੈਦਾ ਹੁੰਦਾ।
ਕਹੋ ਨਾਨਕ ਗੁਰਪੂਰਾ ਪਾਇਆ, ਪਰਮ ਮੋਹ ਸਗਲ ਬਿਨਸਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਤੇ ਪੂਰਾ ਗੁਰੂ ਪ੍ਰਾਪਤ ਕੀਤਾ ਹੈ ਜਿਸਨੇ ਕਿਰਪਾ ਕੀਤੀ, ਪਰਮ ਮੋਹ ਸਗਲ ਬਿਨਸਾਇਆ, ਸਾਡਾ ਪਰਮ ਵੀ ਮੋਹ ਵੀ ਸਾਰਾ ਨਾਸ ਕਰ ਦਿੱਤਾ ਹੈ, ਭਾਵ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਭਰਮ ਤੇ ਮੋਹ ਦੀ ਨਿਵਰਤੀ ਹੁੰਦੀ ਹੈ, ਨਹੀਂ ਤੇ ਸਾਰਾ ਸੰਸਾਰ ਹੀ ਭਰਮ ਤੇ ਮੋਹ ਦੀ ਨੀਂਦ ਵਿੱਚ ਕੂਕ ਸੁੱਤਾ ਪਿਆ ਹੈ, ਕੋਈ ਇਸ ਨੂੰ ਹੋਸ਼ ਨਹੀਂ ਹੈ। ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਹੈ ਤੇ ਫਿਰ ਉਹੀ ਭਾਈ ਗਿਆਨ ਦੀ ਅਵਸਥਾ ਵਿੱਚ ਜਾਗਦੇ ਨੇ ਤੇ ਹਮੇਸ਼ਾ ਲਈ ਸਿਮਰਨ ਕਰਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਨਾਨਕ ਗੁਰਪੂਰਾ ਪਾਇਆ, ਪਰਮ ਮੋਹ ਸਗਲ ਬਿਨਸਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।